ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 28 ਜਨਵਰੀ 2024 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਸੱਚਿਆਈ, ਸੁਨਹਿਰੀ ਮਤਨ ਜ਼ਬੂਰ। ਮੈਂ ਆਪਣੀ ਰੂਹ ਤੇਰੇ ਹੱਥ ਵਿੱਚ ਦੇਣਾ ਵਾਂ ਐ ਖੁਦਾਵੰਦ ਸੱਚਿਆਈ ਦੇ ਰੱਬ। ਜਵਾਬੀ ਪੜ੍ਹਾਈ ਯੂਹੰਨਾ। ਯਸੂ ਨੇ ਉਹਨੂੰ ਆਖਿਆ, ਕਿਉਂ ਜੇ ਰਾਹ ਅਤੇ ਸੱਚਿਆਈ ਅਤੇ ਹਯਾਤੀ ਮੈਂ ਵਾਂ, ਕੋਈ ਮੇਰੇ ਵਸੀਲੇ ਦੇ ਬਗੈਰ ਬਾਪ ਦੇ ਕੋਲ ਨਹੀਂ ਆਉਂਦਾ। ਤੁਸੀਂ ਮੇਰੇ ਵਿੱਚ ਕਾਇਮ ਰਹੋ ਅਤੇ ਮੈਂ ਤੁਹਾਡੇ ਵਿੱਚ, ਜਿਵੇਂ ਜੇ ਟਹਿਣੀ ਅੰਗੂਰ ਦੇ ਰੁੱਖ ਵਿੱਚ ਕਾਇਮ ਨਾ ਰਹੇ ਅਤੇ ਆਪਣੇ ਆਪ ਫਲ ਨਹੀਂ ਦੇ ਸਕਦੀ, ਉਸੇ ਤਰ੍ਹਾਂ ਤੁਸੀਂ ਵੀ ਜੇ ਮੇਰੇ ਵਿੱਚ ਕਾਇਮ ਨਾ ਰਹੋ ਅਤੇ ਫਲ ਨਹੀਂ ਦੇ ਸਕਦੇ। ਮੈਂ ਅੰਗੂਰ ਦਾ ਰੁੱਖ ਵਾਂ, ਤੁਸੀਂ ਟਹਿਣੀਆਂ ਹੋ। ਜਿਹੜਾ ਮੇਰੇ ਵਿੱਚ ਕਾਇਮ ਰਹਿੰਦਾ ਹੈ ਅਤੇ ਮੈਂ ਉਹਦੇ ਵਿੱਚ, ਉਹ ਬਹੁਤ ਫਲ ਦਿੰਦਾ ਹੈ, ਕਿਉਂ ਜੇ ਮੈਥੋਂ ਵੱਖ ਹੋ ਕੇ ਤੁਸੀਂ ਕੁਝ ਨਹੀਂ ਕਰ ਸਕਦੇ। ਜੇ ਕੋਈ ਮੇਰੇ ਵਿੱਚ ਕਾਇਮ ਨਾ ਰਹੇ ਤਾਂ ਉਹ ਟਹਿਣੀ ਵਾਂਗਰ ਸੁੱਟ ਦਿੱਤਾ ਜਾਂਦਾ ਅਤੇ ਸੁੱਕ ਜਾਂਦਾ ਹੈ, ਅਤੇ ਲੋਕ ਉਹਨੂੰ ਜਮ੍ਹਾਂ ਕਰਕੇ ਅੱਗ ਵਿੱਚ ਸੁੱਟ ਦਿੰਦੇ ਨੇ ਅਤੇ ਉਹ ਸੜ ਜਾਂਦੀ ਹੈ। ਜੇ ਤੁਸੀਂ ਮੇਰੇ ਵਿੱਚ ਕਾਇਮ ਰਹੋ ਅਤੇ ਮੇਰੀਆਂ ਗੱਲਾਂ ਤੁਹਾਡੇ ਵਿੱਚ ਕਾਇਮ ਰਹਿਣ, ਤਾਂ ਜੋ ਚਾਹੋ ਮੰਗੋ, ਉਹ ਤੁਹਾਡੇ ਲਈ ਹੋ ਜਾਵੇਗਾ। ਮੇਰੇ ਪਿਓ ਦਾ ਜਲਾਲ ਇਹਦੇ ਨਾਲ ਹੀ ਹੁੰਦਾ ਹੈ ਵੀ ਤੁਸੀਂ ਬਹੁਤ ਫਲ ਦਿਓ, ਤਦ ਹੀ ਤੁਸੀਂ ਮੇਰੇ ਚੇਲੇ ਠਹਿਰੋਗੇ। ਜਿਵੇਂ ਪਿਓ ਨੇ ਮੇਰੇ ਨਾਲ ਮੁਹੱਬਤ ਰੱਖੀ, ਉਂਝ ਹੀ ਮੈਂ ਵੀ ਤੁਹਾਡੇ ਨਾਲ ਮੁਹੱਬਤ ਰੱਖੀ। ਤੁਸੀਂ ਮੇਰੀ ਮੁਹੱਬਤ ਵਿੱਚ ਕਾਇਮ ਰਹੋ। ਦਰਸੀਵਾਜ ਬਾਈਬਲ ਵਿੱਚੋਂ ਮੱਥੀ। ਅਤੇ ਯਸੂ ਸਾਰੇ ਗਲੀਲ ਵਿੱਚ ਫਿਰਦਾ ਰਿਹਾ ਅਤੇ ਉਹਨਾਂ ਦੇ ਇਬਾਦਤਖਾਨਿਆਂ ਵਿੱਚ ਤਾਲੀਮ ਦਿੰਦਾ ਅਤੇ ਬਾਦਸ਼ਾਹੀ ਦੀ ਖੁਸ਼ਖਬਰੀ ਦੀ ਮੁਨਾਦੀ ਕਰਦਾ ਅਤੇ ਲੋਕਾਂ ਦੀ ਹਰ ਤਰ੍ਹਾਂ ਦੀ ਬਿਮਾਰੀ ਅਤੇ ਹਰ ਤਰ੍ਹਾਂ ਦੀ ਕਮਜ਼ੋਰੀ ਨੂੰ ਦੂਰ ਕਰਦਾ ਰਿਹਾ। ਮੱਥੀ। ਫਿਰ ਉਹ ਕਿਸ਼ਤੀ ਉੱਤੇ ਚੜ ਕੇ ਪਾਰ ਗਿਆ ਅਤੇ ਆਪਣੇ ਸ਼ਹਿਰ ਨੂੰ ਆਇਆ, ਅਤੇ ਵੇਖੋ ਲੋਕ ਇੱਕ ਮਫਲੂਜ ਨੂੰ ਮੰਜੇ ਉੱਤੇ ਪਾਇਆ ਹੋਇਆ ਉਹਦੇ ਕੋਲ ਲਿਆਏ। ਯਸੂ ਨੇ ਉਹਨਾਂ ਦਾ ਇਮਾਨ ਵੇਖ ਕੇ ਮਫਲੂਜ ਨੂੰ ਆਖਿਆ, ਪੁੱਤਰ ਹੌਸਲਾ ਰੱਖ, ਤੇਰੇ ਪਾਪ ਮਾਫ਼ ਹੋਏ। ਅਤੇ ਵੇਖੋ ਕੁਝ ਫਕੀਆਂ ਨੇ ਆਪਣੇ ਦਿਲ ਵਿੱਚ ਆਖਿਆ, ਇਹ ਕੁਫਰ ਬਕਦਾ ਹੈ। ਯਸੂ ਨੇ ਉਹਨਾਂ ਦੇ ਖਿਆਲ ਪਤਾ ਕਰਕੇ ਆਖਿਆ, ਤੁਸੀਂ ਕਿਉਂ ਆਪਣੇ ਦਿਲਾਂ ਵਿੱਚ ਭੈੜਾ ਖਿਆਲ ਲਿਆਉਂਦੇ ਹੋ? ਸੌਖਾ ਕੀ ਹੈ, ਇਹ ਆਖਣਾ ਵੀ ਤੇਰੇ ਪਾਪ ਮਾਫ਼ ਹੋਏ, ਜਾਂ ਇਹ ਭਈ ਉੱਠ ਅਤੇ ਤੁਰ ਫਿਰ? ਪਰ ਇਸ ਲਈ ਵੀ ਤੁਸੀਂ ਜਾਣ ਲਵੋ ਭਈ ਇਬਨੇ ਆਦਮ ਨੂੰ ਧਰਤੀ ਉੱਤੇ ਪਾਪ ਮਾਫ਼ ਕਰਨ ਦਾ ਇਖਤਿਆਰ ਹੈ। ਉਹਨੇ ਮਫਲੂਜ ਨੂੰ ਆਖਿਆ, ਉੱਠ, ਆਪਣਾ ਮੰਜਾ ਚੁੱਕ ਅਤੇ ਆਪਣੇ ਘਰ ਤੁਰ ਜਾ। ਉਹ ਉੱਠ ਕੇ ਆਪਣੇ ਘਰ ਤੁਰ ਗਿਆ। ਯੂਹੰਨਾ। ਇਸ ਲਈ ਯਸੂ ਨੇ ਉਹਨਾਂ ਯਹੂਦੀਆਂ ਨੂੰ ਆਖਿਆ ਜਿਨ੍ਹਾਂ ਨੇ ਉਹਦਾ ਯਕੀਨ ਕੀਤਾ ਸੀ, ਵੀ ਜੇ ਤੁਸੀਂ ਮੇਰੇ ਕਲਾਮ ਉੱਤੇ ਕਾਇਮ ਰਹੋਗੇ ਅਤੇ ਹਕੀਕਤ ਵਿੱਚ ਮੇਰੇ ਸ਼ਾਗਿਰਦ ਠਹਿਰੋਗੇ ਅਤੇ ਸੱਚਿਆਈ ਤੋਂ ਵਾਕਫ ਹੋਵੋਗੇ ਅਤੇ ਸੱਚਿਆਈ ਤੁਹਾਨੂੰ ਆਜ਼ਾਦ ਕਰੇਗੀ। ਉਹਨਾਂ ਨੇ ਉਹਨੂੰ ਜਵਾਬ ਦਿੱਤਾ, ਵੀ ਅਸੀਂ ਤਾਂ ਇਬਰਾਹਾਮ ਦੀ ਪੀੜ੍ਹੀ ਵਿੱਚੋਂ ਹਾਂ ਅਤੇ ਕਦੀ ਕਿਸੇ ਦੀ ਗੁਲਾਮੀ ਵਿੱਚ ਨਹੀਂ ਰਹੇ, ਤੂੰ ਕਿਉਂ ਆਖਦਾ ਹੈ ਵੀ ਤੁਸੀਂ ਆਜ਼ਾਦ ਕੀਤੇ ਜਾਓਗੇ? ਯਸੂ ਨੇ ਉਹਨਾਂ ਨੂੰ ਉਹ ਜਵਾਬ ਦਿੱਤਾ, ਮੈਂ ਤੁਹਾਨੂੰ ਸੱਚ ਆਖਦਾ ਵਾਂ ਵੀ ਜਿਹੜਾ ਕੋਈ ਪਾਪ ਕਰਦਾ ਹੈ ਪਾਪ ਦਾ ਗੁਲਾਮ ਹੈ, ਅਤੇ ਗੁਲਾਮ ਹਮੇਸ਼ ਤੀਕਰ ਘਰ ਵਿੱਚ ਨਹੀਂ ਰਹਿੰਦਾ, ਪੁੱਤਰ ਹਮੇਸ਼ ਤੀਕਰ ਰਹਿੰਦਾ ਹੈ। ਇਸ ਲਈ ਜੇ ਪੁੱਤਰ ਤੁਹਾਨੂੰ ਆਜ਼ਾਦ ਕਰੇਗਾ ਤਾਂ ਤੁਸੀਂ ਸੱਚਮੁੱਚ ਆਜ਼ਾਦ ਹੋਵੋਗੇ। ਯੂਹੰਨਾ। ਜੇ ਤੁਸੀਂ ਮੇਰੇ ਨਾਲ ਪਿਆਰ ਰੱਖਦੇ ਹੋ ਅਤੇ ਮੇਰੇ ਹੁਕਮਾਂ ਉੱਤੇ ਅਮਲ ਕਰੋਗੇ ਅਤੇ ਮੈਂ ਪਿਓ ਅੱਗੇ ਦਰਖਾਸਤ ਕਰਾਂਗਾ ਅਤੇ ਉਹ ਤੁਹਾਨੂੰ ਦੂਜਾ ਮਦਦਗਾਰ ਬਖਸ਼ੇਗਾ ਵੀ ਹਮੇਸ਼ਾ ਤੀਕਰ ਤੁਹਾਡੇ ਨਾਲ ਰਹੇ, ਯਾਨੀ ਰੂਹੇ ਹੱਕ, ਜਿਹਨੂੰ ਜੱਗ ਹਾਸਲ ਨਹੀਂ ਕਰ ਸਕਦਾ, ਕਿਉਂ ਜੇ ਨਾ ਉਹਨੂੰ ਵੇਖਦਾ ਹੈ ਨਾ ਜਾਣਦਾ ਹੈ। ਤੁਸੀਂ ਉਹਨੂੰ ਜਾਣਦੇ ਹੋ, ਕਿਉਂ ਜੇ ਉਹ ਤੁਹਾਡੇ ਨਾਲ ਰਹਿੰਦਾ ਹੈ ਅਤੇ ਤੁਹਾਡੇ ਅੰਦਰ ਹੋਵੇਗਾ। ਮੈਂ ਤੁਹਾਨੂੰ ਯਤੀਮ ਨਾ ਛੱਡਾਂਗਾ, ਮੈਂ ਤੁਹਾਡੇ ਕੋਲ ਆਵਾਂਗਾ। ਥੋੜ੍ਹੇ ਚਿਰ ਬਾਅਦੋਂ ਸੰਸਾਰ ਮੈਨੂੰ ਨਾ ਵੇਖੇਗਾ, ਪਰ ਤੁਸੀਂ ਮੈਨੂੰ ਵੇਖਦੇ ਰਹੋਗੇ, ਕਿਉਂ ਜੇ ਮੈਂ ਜਿਉਂਦਾ ਵਾਂ ਅਤੇ ਤੁਸੀਂ ਵੀ ਜਿਉਂਦੇ ਰਹੋਗੇ। ਉਸ ਦਿਨ ਤੁਸੀਂ ਜਾਣੋਗੇ ਵੀ ਮੈਂ ਆਪਣੇ ਬਾਪ ਵਿੱਚ ਹਾਂ ਅਤੇ ਤੁਸੀਂ ਮੇਰੇ ਵਿੱਚ ਅਤੇ ਮੈਂ ਤੁਹਾਡੇ ਵਿੱਚ। ਜਿਹਦੇ ਕੋਲ ਮੇਰੇ ਹੁਕਮ ਨੇ ਅਤੇ ਜਿਹੜਾ ਉਹਨਾਂ ਉੱਤੇ ਅਮਲ ਕਰਦਾ ਹੈ, ਉਹੀ ਮੇਰੇ ਨਾਲ ਪਿਆਰ ਰੱਖਦਾ ਹੈ ਅਤੇ ਜਿਹੜਾ ਮੇਰੇ ਨਾਲ ਪਿਆਰ ਰੱਖਦਾ ਹੈ ਉਹ ਮੇਰੇ ਬਾਪ ਦਾ ਪਿਆਰਾ ਹੋਵੇਗਾ ਅਤੇ ਮੈਂ ਉਹਦੇ ਨਾਲ ਪਿਆਰ ਰੱਖਾਂਗਾ ਅਤੇ ਆਪਣੇ ਆਪ ਨੂੰ ਉਹਦੇ ਉੱਤੇ ਜ਼ਾਹਿਰ ਕਰਾਂਗਾ। ਉਸ ਯਹੂਦਾ ਨੇ ਜਿਹੜਾ ਅਸਕਰਯੂਤੀ ਨਹੀਂ ਸੀ ਉਹਨੂੰ ਆਖਿਆ, ਐ ਖੁਦਾਵੰਦ ਕੀ ਹੋਇਆ ਭਈ ਤੂੰ ਆਪਣੇ ਆਪ ਨੂੰ ਸਾਡੇ ਉੱਤੇ ਜ਼ਾਹਿਰ ਕਰਨਾ ਚਾਹੁੰਦਾ ਹੈ ਪਰ ਜੱਗ ਉੱਤੇ ਨਹੀਂ। ਯਿਸੂ ਨੇ ਜਵਾਬ ਵਿੱਚ ਉਹਨੂੰ ਆਖਿਆ ਭਈ ਜੇ ਕੋਈ ਮੇਰੇ ਨਾਲ ਪਿਆਰ ਰੱਖੇ ਤਾਂ ਉਹ ਮੇਰੇ ਕਲਾਮ ਉੱਤੇ ਅਮਲ ਕਰੇਗਾ ਅਤੇ ਮੇਰਾ ਬਾਪ ਉਹਦੇ ਨਾਲ ਪਿਆਰ ਰੱਖੇਗਾ ਅਤੇ ਅਸੀਂ ਉਹਦੇ ਕੋਲ ਆਵਾਂਗੇ ਅਤੇ ਉਹਦੇ ਨਾਲ ਸਕੂਨ ਕਰਾਂਗੇ। ਜਿਹੜਾ ਮੇਰੇ ਨਾਲ ਪਿਆਰ ਨਹੀਂ ਰੱਖਦਾ ਉਹ ਮੇਰੇ ਕਲਾਮ ਉੱਤੇ ਅਮਲ ਨਹੀਂ ਕਰਦਾ ਅਤੇ ਜਿਹੜਾ ਕਲਾਮ ਤੁਸੀਂ ਸੁਣਦੇ ਹੋ ਉਹ ਮੇਰਾ ਨਹੀਂ ਬਲਕਿ ਬਾਪ ਦਾ ਹੈ ਜਿਹਨੇ ਮੈਨੂੰ ਘੱਲਿਆ ਹੈ। ਮੈਂ ਇਹ ਗੱਲਾਂ ਤੁਹਾਡੇ ਨਾਲ ਰਹਿ ਕੇ ਆਖੀਆਂ ਨੇ ਪਰ ਮਦਦਗਾਰ ਯਾਨੀ ਪਾਕਰੂ ਜਿਹਨੂੰ ਬਾਪ ਮੇਰੇ ਨਾਂ ਤੋਂ ਘੱਲੇਗਾ ਉਹੀ ਤੁਹਾਨੂੰ ਸਾਰੀਆਂ ਗੱਲਾਂ ਸਿਖਾਵੇਗਾ ਅਤੇ ਜੋ ਕੁਝ ਮੈਂ ਤੁਹਾਨੂੰ ਆਖਿਆ ਹੈ ਉਹ ਸਭ ਤੁਹਾਨੂੰ ਯਾਦ ਦਿਲਾਏਗਾ। ਕਮਾਲ! ਇਸ ਲਈ ਕੈਦਖਾਨੇ ਵਿੱਚ ਤਾਂ ਪਤਰਸ ਦੀ ਨਿਗਹਬਾਨੀ ਹੋ ਰਹੀ ਸੀ ਪਰ ਕਲੀਸੀਆ ਉਹਦੇ ਲਈ ਬਦਨ ਅਤੇ ਜਿੰਦ ਨਾਲ ਦੁਆ ਕਰ ਰਹੀ ਸੀ ਅਤੇ ਜਦੋਂ ਹੈਰੋਦੀਸ ਉਹਨੂੰ ਪੇਸ਼ ਕਰਨ ਨੂੰ ਸੀ ਅਤੇ ਉਸੇ ਰਾਤ ਪਤਰਸ ਦੋ ਜ਼ੰਜੀਰਾਂ ਨਾਲ ਬੰਨਿਆ ਹੋਇਆ ਦੋ ਸਿਪਾਹੀਆਂ ਦੇ ਵਿਚਕਾਰ ਸੋ ਰਿਹਾ ਸੀ ਅਤੇ ਪਹਿਰੇ ਵਾਲੇ ਦਰਵਾਜ਼ੇ ਉੱਤੇ ਕੈਦਖਾਨੇ ਦੀ ਨਿਗਹਬਾਨੀ ਕਰ ਰਹੇ ਸੀ। ਭਈ ਵੇਖੋ ਖੁਦਾਵੰਦ ਦਾ ਇੱਕ ਫਰਿਸ਼ਤਾ ਆਣ ਖਲੋਤਾ ਅਤੇ ਉਸ ਕੋਠੜੀ ਵਿੱਚ ਨੂਰ ਚਮਕ ਗਿਆ ਅਤੇ ਉਹਨੇ ਪਤਰਸ ਦੀ ਪਸਲੀ ਉੱਤੇ ਹੱਥ ਮਾਰ ਕੇ ਜਗਾਇਆ ਅਤੇ ਆਖਿਆ ਭਈ ਜਲਦੀ ਉੱਠ ਅਤੇ ਜ਼ੰਜੀਰਾਂ ਉਹਦੇ ਹੱਥਾਂ ਵਿੱਚੋਂ ਖੁੱਲ੍ਹ ਗਈਆਂ। ਫਿਰ ਫਰਿਸ਼ਤੇ ਨੇ ਉਹਨੂੰ ਆਖਿਆ ਭਈ ਕਮਰ ਬੰਨ ਅਤੇ ਆਪਣੀ ਜੁੱਤੀ ਪਾ ਲੈ। ਉਹਨੇ ਆਖਿਆ ਆਪਣਾ ਚੋਗਾ ਪਾ ਕੇ ਮੇਰੇ ਮਗਰ ਆ ਜਾ। ਉਹ ਨਿਕਲ ਕੇ ਉਹਦੇ ਮਗਰ ਟੁਰ ਪਿਆ ਅਤੇ ਇਹ ਨਾ ਜਾਣਿਆ ਭਈ ਜੋ ਕੁਝ ਫਰਿਸ਼ਤੇ ਵੱਲੋਂ ਹੋ ਰਿਹਾ ਹੈ ਉਹ ਵਾਕਿਆ ਹੀ ਹੈ ਬਲਕਿ ਇਹ ਸਮਝਿਆ ਭਈ ਰੋਇਆ ਵੇਖ ਰਿਹਾ ਵਾਂ। ਇਸ ਲਈ ਉਹ ਪਹਿਲੇ ਅਤੇ ਦੂਜੇ ਹਲਕੇ ਵਿੱਚੋਂ ਨਿਕਲ ਕੇ ਉਸ ਲੋਹੇ ਦੇ ਫਾਟਕ ਉੱਤੇ ਅਪੜੇ ਜਿਹੜਾ ਸ਼ਹਿਰ ਵਾਲੇ ਉਹ ਆਪ ਹੀ ਉਹਨਾਂ ਲਈ ਖੁੱਲ੍ਹ ਗਿਆ। ਇਸ ਲਈ ਉਹ ਨਿਕਲ ਕੇ ਕੂਚੇ ਦੇ ਉਸ ਸਿਰੇ ਤਿੱਕਰ ਨਿਕਲ ਗਏ ਅਤੇ ਉਸੇ ਵੇਲੇ ਫਰਿਸ਼ਤਾ ਉਹਦੇ ਕੋਲੋਂ ਟੁਰ ਗਿਆ ਅਤੇ ਪਤਰਸ ਨੇ ਹੋਸ਼ ਵਿੱਚ ਆ ਕੇ ਆਖਿਆ ਭਈ ਹੁਣ ਮੈਂ ਸੱਚ ਜਾਣ ਲਿਆ ਵੀ ਖੁਦਾਵੰਦ ਨੇ ਆਪਣਾ ਫਰਿਸ਼ਤਾ ਘੱਲ ਕੇ ਮੈਨੂੰ ਹੈਰੋਦੀਸ ਦੇ ਹੱਥੋਂ ਛੁਡਾ ਲਿਆ ਅਤੇ ਯਹੂਦੀ ਕੌਮ ਦੀ ਸਾਰੀ ਆਸ ਤੋੜ ਦਿੱਤੀ। ਅਤੇ ਇਹਦੇ ਉੱਤੇ ਧਿਆਨ ਦੇ ਕੇ ਉਸ ਯੂਹੰਨਾ ਦੀ ਮਾਂ ਮਰੀਅਮ ਦੇ ਘਰ ਆਇਆ ਜਿਹੜਾ ਮਰਕਸ ਅਖਵਾਉਂਦਾ ਹੈ। ਉੱਥੇ ਬਹੁਤ ਸਾਰੇ ਬੰਦੇ ਇਕੱਠੇ ਹੋ ਕੇ ਦੁਆ ਕਰ ਰਹੇ ਸੀ। ਜਦ ਉਹਨੇ ਫਾਟਕ ਦੀ ਬਾਰੀ ਖੜਕਾਈ ਅਤੇ ਰੱਦੀ ਨਾਂ ਦੀ ਇੱਕ ਲੌਂਡੀ ਆਵਾਜ਼ ਸੁਣਨ ਆਈ ਅਤੇ ਪਤਰਸ ਦੀ ਆਵਾਜ਼ ਪਛਾਣ ਕੇ ਖੁਸ਼ੀ ਨਾਲ ਫਾਟਕ ਨਾ ਖੋਲ੍ਹਿਆ ਬਲਕਿ ਦੌੜ ਕੇ ਅੰਦਰ ਖਬਰ ਦਿੱਤੀ ਵੀ ਪਤਰਸ ਫਾਟਕ ਉੱਤੇ ਖੜ੍ਹਾ ਹੈ। ਉਹਨਾਂ ਨੇ ਉਹਨੂੰ ਆਖਿਆ ਭਈ ਤੂੰ ਪਾਗਲ ਹੈ ਪਰ ਉਹ ਯਕੀਨ ਨਾਲ ਆਖਦੀ ਰਹੀ ਭਈ ਇੰਜੀ ਏ। ਉਹਨਾਂ ਨੇ ਆਖਿਆ ਭਈ ਇਹਦਾ ਫਰਿਸ਼ਤਾ ਹੋਵੇਗਾ ਪਰ ਪਤਰਸ ਖੜਕਾਉਂਦਾ ਰਿਹਾ। ਇਸ ਲਈ ਉਹਨਾਂ ਨੇ ਬਾਰੀ ਖੋਲ੍ਹੀ ਅਤੇ ਉਹਨੂੰ ਵੇਖ ਕੇ ਹੈਰਾਨ ਹੋ ਗਏ। ਉਹਨੇ ਉਹਨਾਂ ਨੂੰ ਇਸ਼ਾਰਾ ਕੀਤਾ ਭਈ ਚੁੱਪ ਰਹਿਣ ਅਤੇ ਉਹਨਾਂ ਨੂੰ ਦੱਸਿਆ ਵੀ ਖੁਦਾਵੰਦ ਨੇ ਮੈਨੂੰ ਇਸ ਤਰ੍ਹਾਂ ਕੈਦਖਾਨੇ ਵਿੱਚੋਂ ਕੱਢਿਆ। ਫਿਰ ਆਖਿਆ ਭਈ ਯਕੂਬ ਦੇ ਭਰਾਵਾਂ ਨੂੰ ਇਸ ਗੱਲ ਦੀ ਖਬਰ ਦੇ ਦਿਓ ਅਤੇ ਰਵਾਨਾ ਹੋ ਕੇ ਦੂਜੀ ਥਾਂ ਟੁਰ ਗਿਆ। ਕਰੰਥੀਓ! ਅਤੇ ਉਹ ਖੁਦਾਵੰਦ ਰੂਹੇ ਅਤੇ ਜਿੱਥੇ ਕਿਤੇ ਖੁਦਾਵੰਦ ਦਾ ਰੂਹੇ ਉੱਥੇ ਆਜ਼ਾਦੀ ਏ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ। ਬਿਮਾਰੀ ਤੋਂ ਬਚਣ ਜਾਂ ਇਹਦਾ ਇਲਾਜ ਕਰਨ ਲਈ ਇਲਾਹੀ ਰੂਹ ਦੀ ਸੱਚਿਆਈ ਦੀ ਤਾਕਤ ਨੂੰ ਮਾਦੀ ਹਿੱਸਾਂ ਦੇ ਸੁਪਨੇ ਨੂੰ ਚਕਨਾ ਚੂਰ ਕਰਨਾ ਪਵੇਗਾ। ਸੱਚਿਆਈ ਵਿੱਚ ਗਲਤੀ ਦਾ ਕੋਈ ਸ਼ੌਰ ਨਹੀਂ ਹੈ, ਮੁਹੱਬਤ ਵਿੱਚ ਨਫ਼ਰਤ ਦਾ ਕੋਈ ਫਹਿਮ ਨਹੀਂ ਹੈ, ਹਯਾਤੀ ਦੀ ਮੌਤ ਨਾਲ ਕੋਈ ਸਾਂਝ ਨਹੀਂ ਹੈ। ਸੱਚਿਆਈ, ਹਯਾਤੀ ਅਤੇ ਮੁਹੱਬਤ ਹਰ ਉਸ ਸ਼ੈ ਲਈ ਹਲਾਕਤ ਦਾ ਇੱਕ ਕਾਨੂੰਨ ਹੈ ਜਿਹੜੀ ਇਹਨਾਂ ਦੇ ਉਲਟ ਹੈ, ਕਿਉਂਕਿ ਇਹ ਆਪ ਰੱਬ ਦੇ ਸਿਵਾ ਕੁਝ ਵੀ ਜ਼ਾਹਰ ਨਹੀਂ ਕਰਦੀਆਂ। ਸੱਚਿਆਈ ਦਾ ਕੋਈ ਸ਼ੁਰੂ ਨਹੀਂ ਹੈ, ਰਾਹੀ ਸਿਆਣ ਇਨਸਾਨ ਦੀ ਜਿੰਦ ਹੈ ਅਤੇ ਇਨਸਾਨ ਨੂੰ ਸਾਰੀਆਂ ਸ਼ੈਵਾਂ ਉੱਤੇ ਹੁਕਮਰਾਨੀ ਦਿੰਦਾ ਹੈ। ਇਨਸਾਨ ਨੂੰ ਮਾਦੀਅਤ ਦੀ ਬੁਨਿਆਦ ਉੱਤੇ ਨਹੀਂ ਬਣਾਇਆ ਗਿਆ ਅਤੇ ਨਾ ਉਹਨੂੰ ਮਾਦੀ ਕਾਨੂੰਨਾਂ ਦੀ ਪਾਸਦਾਰੀ ਦਾ ਹੁਕਮ ਦਿੱਤਾ ਜਿਹੜੇ ਰੂਹ ਨੇ ਕਦੀ ਨਹੀਂ ਬਣਾਏ। ਇਹਦਾ ਸੂਬਾ ਰੂਹਾਨੀ ਕਾਨੂੰਨਾਂ ਸਿਆਣ ਦੇ ਉੱਚੇ ਅਸੂਲਾਂ ਵਿੱਚ ਹੈ। ਸਾਇੰਸੀ ਹਸਤੀ ਅਤੇ ਇਲਾਹੀ ਸ਼ਫਾ ਦੀ ਮਸੀਹ ਵਰਗੀ ਸਮਝ ਵਿੱਚ ਕਾਮਲ ਅਸੂਲ ਅਤੇ ਖਿਆਲ, ਕਾਮਲ ਰੱਬ ਅਤੇ ਕਾਮਲ ਇਨਸਾਨ, ਸੋਚ ਅਤੇ ਇਜ਼ਹਾਰ ਦੀ ਨਿਉਂ ਦੇ ਤੌਰ 'ਤੇ ਸ਼ਾਮਲ ਹੁੰਦੇ ਨੇ। ਇਹ ਜਾਣਦਿਆਂ ਹੋਏ ਵੀ ਜਿੰਦ ਅਤੇ ਉਹਦੀਆਂ ਖਸਲਤਾਂ ਹਮੇਸ਼ਾ ਲਈ ਇਨਸਾਨ ਦੇ ਰਾਹੀਂ ਜ਼ਾਹਰ ਕੀਤੀਆਂ ਜਾਂਦੀਆਂ ਰਹੀਆਂ ਨੇ, ਮਾਲਕ ਨੇ ਬਿਮਾਰ ਨੂੰ ਸ਼ਿਫਾ ਦਿੱਤੀ, ਅੰਨੇ ਨੂੰ ਅੱਖੀਆਂ ਦਿੱਤੀਆਂ, ਬੋਲੇ ਨੂੰ ਕੰਨ ਦਿੱਤੇ, ਲੰਗੜੇ ਨੂੰ ਪੈਰ ਦਿੱਤੇ। ਇੰਝ ਉਹ ਇਨਸਾਨੀ ਖਿਆਲਾਂ ਅਤੇ ਬਦਨਾਂ ਉੱਤੇ ਰਾਹੀ ਸਿਆਣ ਦੇ ਸਾਇੰਸੀ ਅਮਲ ਨੂੰ ਲੋਅ ਵਿੱਚ ਲਿਆਇਆ ਅਤੇ ਉਹਨਾਂ ਨੂੰ ਜਿੰਦ ਅਤੇ ਮੁਕਤੀ ਦੀ ਚੰਗੀ ਸਮਝ ਦਿੱਤੀ। ਯਸੂ ਨੇ ਇੱਕੋ ਹੀ ਅਤੇ ਇਕੱਠੇ ਮਾਬਾਦੁਲ ਤਬਈ ਮਰਹਲੇ ਨਾਲ ਪਾਪ ਅਤੇ ਬਿਮਾਰੀ ਨੂੰ ਠੀਕ ਕੀਤਾ। ਕਿਉਂ ਜੇ ਲਖਾਨਣ ਨੇ ਬਿਮਾਰੀ ਅਤੇ ਇਹਦੇ ਨਾਲ ਨਾਲ ਪਾਪ ਦੇ ਇਲਾਜ ਵਿੱਚ ਸੱਚਾਈ ਦੀ ਤਾਕਤ ਨੂੰ ਲੱਭਿਆ, ਉਹਦਾ ਨਿਜ਼ਾਮ ਪੂਰੇ ਤੌਰ 'ਤੇ ਤਸਦੀਕਸ਼ੁਦਾ ਸੀ ਅਤੇ ਇਹ ਕਦੀ ਅੱਧਾ ਨਹੀਂ ਰਿਹਾ, ਬਲਕਿ ਕ੍ਰਿਸਚਨ ਸਾਇੰਸ ਦੀ ਉਚਿਆਈ ਤੀਕਰ ਅਪਣਨ ਲਈ ਇਨਸਾਨ ਨੂੰ ਇਹਦੇ ਇਲਾਹੀ ਅਸੂਲ ਦੀ ਫਰਮਾ ਬਰਦਾਰ ਹਯਾਤੀ ਗੁਜ਼ਾਰਨੀ ਚਾਹੀਦੀ ਹੈ। ਇਸ ਸਾਇੰਸ ਦੀ ਪੂਰੀ ਤਾਕਤ ਨੂੰ ਉਜਾਗਰ ਕਰਨ ਲਈ ਬਦਨੀ ਹਿੱਸ ਦੀ ਮੁਖਾਲਫਤ ਨੂੰ ਰੂਹਾਨੀ ਹਿੱਸ ਦੀ ਹਮਹਾਂਗੀ ਮੰਨਣੀ ਚਾਹੀਦੀ ਹੈ। ਜਿਵੇਂ ਭਾਈ ਮੌਸੀਕੀ ਦੀ ਸਾਇੰਸ ਗਲਤ ਧੁਨਾਂ ਨੂੰ ਠੀਕ ਕਰਦੀ ਅਤੇ ਆਵਾਜ਼ ਨੂੰ ਮਿੱਠੀ ਆਹੰਗ ਫਰਾਹਮ ਕਰਦੀ ਹੈ। ਅਲਾਹੀਅਤ ਦਾ ਇਲਮ ਅਤੇ ਤਬੀਅਤ ਸਿਖਾਉਂਦੇ ਨੇ ਭਈ ਰੂਹ ਅਤੇ ਮਾਦਾ ਦੋਵੇਂ ਅਸਲੀ ਅਤੇ ਚੰਗੇ ਨੇ, ਜਦਕਿ ਅਸਲੀਅਤ ਇਹ ਹੈ ਭਈ ਰੂਹ ਚੰਗੀ ਅਤੇ ਅਸਲੀ ਏ ਅਤੇ ਮਾਦਾ ਰੂਹ ਦੇ ਉਲਟ ਏ। ਇਸ ਸਵਾਲ ਦਾ ਜਵਾਬ ਭਈ ਸੱਚਿਆਈ ਕੀ ਏ ਇਜ਼ਹਾਰ ਦੇ ਰਾਹੀਂ ਬਿਮਾਰੀ ਅਤੇ ਪਾਪ ਦੋਵਾਂ ਤੋਂ ਸ਼ਿਫਾ ਦੇ ਰਾਹੀਂ ਦਿੱਤਾ ਜਾਂਦਾ ਏ ਅਤੇ ਇਹ ਇਜ਼ਹਾਰ ਵਿਖਾਉਂਦਾ ਏ ਭਈ ਮਸੀਹ ਸ਼ਿਫਾ ਸਾਰਿਆਂ ਤੋਂ ਚੰਗੀ ਸਿਹਤ ਦਿੰਦੀ ਅਤੇ ਚੰਗਾ ਇਨਸਾਨ ਬਣਾਉਂਦੀ ਏ। ਇਸ ਪਾਰੋਂ ਕ੍ਰਿਸਚਨ ਸਾਇੰਸ ਚੰਗੀ ਲੜਾਈ ਲੜੇਗੀ। ਸਦੀਆਂ ਤੀਕਰ ਹਕੀਮਾਂ ਵੱਲੋਂ ਮਾਦੀ ਇਲਾਜ ਵਰਤਦਿਆਂ ਹੋਏ ਬਿਮਾਰੀ ਉੱਤੇ ਹਮਲੇ ਹੁੰਦੇ ਰਹੇ ਨੇ, ਪਰ ਸਵਾਲ ਇਹ ਪੈਦਾ ਹੁੰਦਾ ਹੈ ਭਈ ਕੀ ਬਿਮਾਰੀ ਇਹਨਾਂ ਹਕੀਮਾਂ ਦੇ ਪਾਰੋਂ ਹੀ ਘੱਟ ਹੈ? ਇਹਦਾ ਜਵਾਬ ਇੱਕ ਭਰਪੂਰ ਨਹੀਂ, ਇਹਨਾਂ ਦੋ ਜੁੜਵਾਂ ਅਸਲੀਅਤਾਂ ਵਿੱਚੋਂ ਨਿਕਲਿਆ ਹੋਇਆ ਹੈ। ਦਕਿਆਨੂਸੀਅਤ ਦੀ ਮਸ਼ਹੂਰ ਲੰਬਾਈ ਅਤੇ ਤੂਫਾਨ ਦੇ ਵਾਧੂ ਬਿਮਾਰੀਆਂ ਦਾ ਤੇਜ਼ੀ ਨਾਲ ਫੈਲਣਾ ਅਤੇ ਉਹਨਾਂ ਦੀ ਸ਼ਿੱਦਤ ਦਾ ਵਧਣਾ। ਅਤਾਈ ਇਲਾਜ ਦੇ ਪਾਰੋਂ ਬਹੁਤ ਸਾਰੀਆਂ ਤਕਲੀਫਾਂ ਸਹਿਣ ਤੋਂ ਬਾਅਦ ਲਿਖਾਰੀ ਇਹਨੂੰ ਮਸੀਹੀ ਸਾਇੰਸ ਤੋਂ ਵੱਖਰਾ ਰੱਖਣ ਦਾ ਹਾਮੀ ਹੈ। ਹਯਾਤੀ ਦੇ ਰੁੱਖ ਦੀ ਹਿਫਾਜ਼ਤ ਕਰਨ ਲਈ ਸੱਚਾਈ ਦੀ ਦੋਧਾਰੀ ਤਲਵਾਰ ਨੂੰ ਹਰ ਪਾਸੇ ਫਿਰਨਾ ਚਾਹੀਦਾ ਹੈ। ਜੇ ਰੂਹ ਜਾਂ ਇਲਾਹੀ ਪਿਆਰ ਦੀ ਤਾਕਤ ਸੱਚਾਈ ਦੀ ਗਵਾਹੀ ਦਿੰਦੇ ਨੇ ਤਾਂ ਇਹ ਅਲਟੀਮੇਟਮ ਸਾਇੰਸੀ ਵਤੀਰਾ ਹੈ ਅਤੇ ਸ਼ਫਾ ਫੌਰੀ ਹੁੰਦੀ ਹੈ। ਸਾਰੀ ਬਿਮਾਰੀ ਦੀ ਹਾਸਲ ਹੋਣ ਵਾਲੀ ਵਜ੍ਹਾ ਅਤੇ ਨਿਉਂ ਡਰ, ਲਾਇਲਮੀ ਅਤੇ ਪਾਪ ਏ। ਬਿਮਾਰੀ ਹਮੇਸ਼ਾ ਗਲਤ ਸੋਚ ਦੇ ਪਾਰੋਂ ਤਰਗੀਬ ਪਾਉਂਦੀ ਏ, ਜਿਹੜੀ ਸ਼ਾਉਰੀ ਤੌਰ 'ਤੇ ਕਬੂਲ ਕੀਤੀ ਜਾਂਦੀ ਏ, ਨਾ ਪਈ ਬਰਬਾਦ ਕੀਤੀ ਜਾਂਦੀ ਏ। ਬਿਮਾਰੀ ਸੋਚ ਦੀ ਬਾਹਰ ਕੱਢੀ ਹੋਈ ਇੱਕ ਤਸਵੀਰ ਏ। ਸੱਚਾਈ ਆਜ਼ਾਦੀ ਦੇ ਅੰਸਰ ਪੈਦਾ ਕਰਦੀ ਏ। ਇਹਦੇ ਝੰਡੇ ਉੱਤੇ ਰੂਹ ਦਾ ਇਲਾਹੀ ਨਾਰਾ ਗੁਲਾਮੀ ਮੁੱਕ ਗਈ ਏ ਲਿਖਿਆ ਹੋਇਆ ਏ। ਰੱਬ ਦੀ ਕੁਦਰਤ ਕੈਦੀਆਂ ਲਈ ਆਜ਼ਾਦੀ ਲਿਆਉਂਦੀ ਏ। ਕੋਈ ਤਾਕਤ ਇਲਾਹੀ ਮੁਹੱਬਤ ਦਾ ਮੁਕਾਬਲਾ ਨਹੀਂ ਕਰ ਸਕਦੀ। ਉਹ ਕਿਹੜੀ ਫਰਜ਼ ਕੀਤੀ ਗਈ ਤਾਕਤ ਏ ਜਿਹੜੀ ਆਪਣੇ ਆਪ ਨੂੰ ਰੱਬ ਦੇ ਖਿਲਾਫ਼ ਖੜਾ ਕਰਦੀ ਏ? ਇਹ ਕਿੱਥੋਂ ਆਉਂਦੀ ਏ? ਉਹ ਕਿਹੜੀ ਸ਼ੈ ਏ ਜਿਹੜੀ ਇਨਸਾਨ ਨੂੰ ਲੋਹੇ ਦੀਆਂ ਬੇੜੀਆਂ ਦੇ ਨਾਲ ਪਾਪ, ਮੌਤ ਅਤੇ ਬਿਮਾਰੀ ਨਾਲ ਬੰਨਿਆ ਰੱਖਦੀ ਏ? ਜੋ ਕੁਝ ਵੀ ਇਨਸਾਨ ਨੂੰ ਗੁਲਾਮ ਬਣਾਉਂਦਾ ਏ ਉਹ ਇਲਾਹੀ ਹੁਕਮਰਾਨ ਦਾ ਮੁਖਾਲਫ ਏ। ਸੱਚਾਈ ਇਨਸਾਨ ਨੂੰ ਆਜ਼ਾਦ ਕਰਦੀ ਏ। ਤੁਸੀਂ ਜਾਣਦੇ ਹੋ ਭਈ ਕਦੋਂ ਪਹਿਲੀ ਸੱਚਾਈ ਇਹਦੇ ਮਗਰ ਟੁਰਨ ਵਾਲਿਆਂ ਦੀ ਵਫ਼ਾਦਾਰੀ ਅਤੇ ਘਾਟੇ ਦੇ ਪਾਰੋਂ ਫਤਿਹਮੰਦ ਹੁੰਦੀ ਏ? ਇਹ ਉਦੋਂ ਹੁੰਦੀ ਏ ਜਦੋਂ ਵੇਲੇ ਦਾ ਇਹਤਜਾਜ ਆਜ਼ਾਦੀ ਦਾ ਝੰਡਾ ਚੁੱਕ ਕੇ ਅੱਗੇ ਵੱਧਦਾ ਏ। ਦੁਨਿਆਵੀ ਕੂਵਤਾਂ ਲੜਨਗੀਆਂ ਅਤੇ ਆਪਣੇ ਪਾਸਬਾਨਾਂ ਨੂੰ ਹੁਕਮ ਦੇਣਗੀਆਂ ਭਈ ਇਸ ਸੱਚਾਈ ਨੂੰ ਬੂਹੇ ਵਿੱਚੋਂ ਨਾ ਲੰਘਣ ਦਿਓ ਜਦੋਂ ਤੀਕਰ ਭਈ ਇਹ ਉਹਨਾਂ ਦੇ ਨਿਜ਼ਾਮਾਂ ਦੀ ਤਾਇਦ ਨਾ ਕਰੇ। ਪਰ ਸਾਇੰਸ ਛੁਰੇ ਦੀ ਨੋਕ ਦੀ ਪਰਵਾਹ ਕੀਤੇ ਬਗੈਰ ਅੱਗੇ ਵੱਧਦੀ ਏ। ਇੱਥੇ ਹਮੇਸ਼ਾ ਕੋਈ ਨਾ ਕੋਈ ਹੰਗਾਮਾ ਹੁੰਦਾ ਏ, ਪਰ ਸੱਚਾਈ ਦੇ ਮਿਆਰ ਦਾ ਇਹ ਇੱਕ ਜਲਸਾ ਹੁੰਦਾ ਏ। ਇਨਸਾਨ ਦੇ ਸਾਰੇ ਹੱਕ ਨੂੰ ਸਮਝਦਿਆਂ ਹੋਏ ਅਸੀਂ ਸਾਰੇ ਜ਼ੁਲਮਾਂ ਦੀ ਤਬਾਹੀ ਦੇ ਬਾਰੇ ਪੇਸ਼ਬੀਨੀ ਕਰਨ ਵਿੱਚ ਨਾਕਾਮ ਨਹੀਂ ਹੋ ਸਕਦੇ। ਗੁਲਾਮੀ ਇਨਸਾਨ ਦੀ ਜਾਇਜ਼ ਹਾਲਤ ਨਹੀਂ ਏ। ਰੱਬ ਨੇ ਇਨਸਾਨ ਨੂੰ ਜੰਮਿਆ, ਪੌਲੂਸ ਨੇ ਆਖਿਆ ਮੈਂ ਆਜ਼ਾਦ ਜੰਮਿਆ। ਸਾਰੇ ਇਨਸਾਨਾਂ ਨੂੰ ਆਜ਼ਾਦ ਹੋਣਾ ਚਾਹੀਦਾ ਏ। ਜਿੱਥੇ ਕਿਤੇ ਖੁਦਾਵੰਦ ਦਾ ਰੂਹ ਏ ਉੱਥੇ ਆਜ਼ਾਦੀ ਏ। ਮੁਹੱਬਤ ਅਤੇ ਸੱਚਾਈ ਆਜ਼ਾਦ ਕਰਦੇ ਨੇ, ਪਰ ਬਦੀ ਅਤੇ ਗਲਤੀ ਗੁਲਾਮੀ ਵੱਲ ਲੈ ਜਾਂਦੇ ਨੇ। ਮਸੀਹ ਜਾਂ ਸੱਚਾਈ ਦੀ ਸ਼ਰੀਅਤ ਰੂਹ ਲਈ ਸਾਰੀਆਂ ਗੱਲਾਂ ਨੂੰ ਮੁਮਕਿਨ ਬਣਾਉਂਦੀ ਏ, ਪਰ ਨਾਮ ਨਿਹਾਦ ਮਾਦੇ ਦੀ ਸ਼ਰੀਅਤ ਰੂਹ ਨੂੰ ਬੇਫਾਇਦਾ ਪੇਸ਼ ਕਰੇਗੀ। ਅਤੇ ਇੰਝ ਇੱਕ ਰੱਬ ਇੱਕ ਸ਼ਰੀਅਤ ਬਣਾਉਣ ਵਾਲੇ ਦੀ ਨਿਉਂ ਤੋਂ ਵੱਖ ਹੁੰਦਿਆਂ ਹੋਏ ਮਾਦੀ ਅਸੂਲਾਂ ਉੱਤੇ ਵਫ਼ਾਦਾਰੀ ਦੀ ਸ਼ਰਤ ਆਇਦ ਕਰੇਗੀ। ਇਹ ਫਰਜ਼ ਕਰਨਾ ਭਈ ਰੱਬ ਗੈਰ ਆਹੰਗੀ ਦੇ ਕਾਨੂੰਨ ਕਾਇਮ ਕਰਦਾ ਹੈ ਇੱਕ ਗਲਤੀ ਹੈ। ਮੁਖਾਲਫਤਾਂ ਦੀ ਹਮਾਇਤ ਫਿਤਰਤ ਜਾਂ ਇਲਾਹੀ ਸ਼ਰੀਅਤ ਵੱਲੋਂ ਨਹੀਂ, ਫਿਰ ਵੀ ਇਹਦੇ ਉਲਟ ਬਹੁਤ ਕੁਝ ਆਖਿਆ ਗਿਆ ਹੈ। ਸੱਚਿਆਈ ਸਾਰੀਆਂ ਵਧੀਆਂ ਅਤੇ ਮਾਦੀਅਤ ਪਸੰਦਾਂ ਦੇ ਤਰੀਕਿਆਂ ਨੂੰ ਅਸਲ ਰੂਹਾਨੀ ਕਾਨੂੰਨ ਦੇ ਨਾਲ ਬਾਹਰ ਕੱਢ ਦਿੰਦੀ ਹੈ, ਯਾਨੀ ਉਹ ਕਾਨੂੰਨ ਜਿਹੜਾ ਅੰਨੇ ਨੂੰ ਬਣਾਈ, ਬੋਲੇ ਨੂੰ ਸੁਣਨਾ, ਗੁੰਗੇ ਨੂੰ ਆਵਾਜ਼ ਅਤੇ ਲੰਗੜੇ ਨੂੰ ਪੈਰ ਦਿੰਦਾ ਹੈ। ਮਸੀਹ ਦੀ ਸ਼ਫਾ ਦੀ ਲਾਮਤ ਨਹੀਂ ਸੱਚਾਈ ਇਸ ਜ਼ਮਾਨੇ ਤੀਕਰ ਇੱਕ ਦਬੀ ਹੋਈ ਹਲਕੀ ਆਵਾਜ਼ ਦੇ ਰਾਹੀਂ, ਖਾਮੋਸ਼ ਖਿਆਲਾਂ ਦੇ ਰਾਹੀਂ ਅਤੇ ਉਸ ਇਲਾਹੀ ਮਸੀਹ ਦੇ ਰਾਹੀਂ ਅਪੜੀ, ਜਿਹੜਾ ਮਸੀਹਤ ਨੂੰ ਫਾਇਦਾ ਦੇਣ ਵਾਲੇ ਅਸਰਾਂ ਨੂੰ ਤੇਜ਼ ਕਰਦਾ ਅਤੇ ਵਧਾਉਂਦਾ ਹੈ। ਮੈਂ ਮੇਰੀ ਆਸ ਦੇ ਪੂਰਾ ਹੋਣ ਨੂੰ ਵੇਖਣ, ਯਾਨੀ ਲੋਅ ਦੀ ਇਸ ਕਿਰਨ ਦੇ ਉੱਚੇ ਹੁਨਰ ਵੇਖਣ ਦੀ ਤਾਂਘ ਰੱਖਦਾ ਵਾਂ। ਕਿਉਂ ਜੇ ਸੱਚਿਆਈ ਲਾਮਤ ਨਹੀਂ ਹੈ, ਇਸ ਲਈ ਸੱਚਿਆਈ ਨੂੰ ਕੁਝ ਵੀ ਨਾ ਸਮਝਿਆ ਜਾਣਾ ਚਾਹੀਦਾ ਹੈ। ਕਿਉਂ ਜੇ ਸੱਚਾਈ ਚੰਗਿਆਈ ਵਿੱਚ ਕਾਦਰ ਮੁਤਲਿਕ ਹੈ ਅਤੇ ਗਲਤੀ ਜਿਹੜੀ ਸੱਚਾਈ ਦੀ ਮੁਖਾਲਫ ਹੈ ਉਹਦੇ ਵਿੱਚ ਕੋਈ ਤਾਕਤ ਨਹੀਂ ਹੈ, ਪਰ ਬੁਰਿਆਈ ਕੁਝ ਨਾ ਹੋਣ ਦੇ ਬਰਾਬਰ ਹੈ। ਬਹੁਤ ਵੱਡੀ ਗਲਤੀ ਬਹੁਤ ਉੱਚੀ ਚੰਗਿਆਈ ਦੀ ਜਾਲੀ ਮੁਖਾਲਫ ਹੈ। ਸਾਇੰਸ ਤੋਂ ਜੰਮਣ ਵਾਲਾ ਇਤਮਾਦ ਇਸ ਅਸਲੀਅਤ ਵਿੱਚ ਲੁਕਿਆ ਹੈ ਵੀ ਸੱਚਿਆਈ ਅਸਲੀ ਹੈ ਅਤੇ ਗਲਤੀ ਗੈਰ ਅਸਲੀ। ਗਲਤੀ ਸੱਚਿਆਈ ਦੇ ਸਾਹਮਣੇ ਡਰਪੋਕ ਹੈ। ਹੁਣ ਮੈਂ ਮੇਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਿਆਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਿਆਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾ ਰਿਹਾ ਨਾ ਜ਼ਿਹਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।